ਆਓ ਗੱਲ ਕਰੀਏ ਆਸਟ੍ਰੇਲੀਆ ਦੀ। ਕੈਂਗਰੂ, ਕੁਆਲਾ, ਕੁੱਕਾਬਾਰਾ, ਬੀਚਾਂ 'ਤੇ ਫਿਰਦੀਆਂ ਸੀਗਲਸ, ਪਾਰਕਾਂ 'ਚ ਹੁੰਦੇ ਬਾਰਬੀਕਿਊ, ਅੰਗੂਰਾਂ ਤੋਂ ਬਣਦੀ ਸ਼ਰਾਬ, ਪੱਬਾਂ 'ਚ ਖੜਕਦੀਆਂ ਬੀਰਾਂ, ਖੇਡ ਮੈਦਾਨ 'ਚ ਫੁੱਟੀ ਦੀ ਚਹਿਲ ਪਹਿਲ, ਲੋਕਾਂ ਦਾ ਰਹਿਣ ਸਹਿਣ, ਬੋਲ ਚਾਲ, ਖਾਣ ਪੀਣ, ਖੁੱਲ੍ਹੀ ਬੀਆਬਾਨ, ਉਜਾੜ ਧਰਤੀ, ਲਾਲ ਮਿੱਟੀ ਅਤੇ ਉਹਦੇ ਨਾਲ ਜੁੜੀ ਬਨਸਪਤੀ, ਜੀ ਜੰਤ ਅਤੇ ਹੋਰ ਵੀ ਬਹੁਤ ਕੁਝ। ਜੀ ਹਾਂ, ਆਸਟ੍ਰੇਲੀਆ ਐਕਸਪਲੇਨ। SBS ਪੰਜਾਬੀ ਦੀ ਟੀਮ ਵੱਲੋਂ ਪ੍ਰੀਤ ਅੰਦਰ ਸਿੰਘ ਗਰੇਵਾਲ, ਰੁਚਿਕਾ ਤਲਵਾਰ, MP ਸਿੰਘ ਅਤੇ ਪਾਰਸ ਨਾਗਪਾਲ ਆਸਟ੍ਰੇਲੀਆ ਦੇ ਜਨ ਜੀਵਨ ਅਤੇ ਤੌਰ ਤਰੀਕਿਆਂ ਬਾਰੇ ਇੱਕ ਵਿਸ਼ੇਸ਼ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆ ਰਹੇ ਨੇ, ਜਿਹਦੀਆਂ 6 ਕੜੀਆਂ ਲਗਾਤਾਰ ਹਰ ਹਫ਼ਤੇ ਅਸੀਂ ਤੁਹਾਡੀ ਨਜ਼ਰ ਕਰਨੀਆਂ ਨੇ। ਪਰ ਇਸ ਤੋਂ ਪਹਿਲਾਂ ਕਿ ਉਹ ਗੱਲ ਕਰੀਏ ਕੁਝ ਤੱਤ ਜੋ ਆਸਟ੍ਰੇਲੀਆ ਨਾਲ, ਇੱਥੋਂ ਦੇ ਲੋਕਾਂ ਨਾਲ ਜੁੜੇ ਹੋਏ ਨੇ। ਅਜੇ 250-300 ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਬ੍ਰਿਟਿਸ਼ ਲੋਕਾਂ ਦੀ ਆਮਦ ਨਾਲ ਆਸਟ੍ਰੇਲੀਆ 'ਚ ਭਾਰੀ ਤਬਦੀਲੀ ਆਈ ਸੀ। ਇਸ ਤੋਂ ਪਹਿਲਾਂ ਇਸ ਥਾਂ ਉੱਤੇ ਸਿਰਫ ਆਦਿਵਾਸੀ ਭਾਈਚਾਰੇ ਦਾ ਹੀ ਵਾਸਾ ਸੀ, ਜੋ ਪਿਛਲੇ 80,000 ਸਾਲ ਤੋਂ ਇਸ ਧਰਤੀ ਨਾਲ ਜੁੜੇ ਹੋਏ ਲੋਕ ਨੇ। ਇਹ ਧਰਤੀ ਆਦਿਵਾਸੀ ਜਾਂ ਮੂਲ ਵਾਸੀਆਂ ਦੇ ਵੱਖੋ ਵੱਖਰੇ ਹਿੱਸਿਆਂ 'ਚ ਵੰਡੀ ਹੋਈ ਹੈ, ਬੋਲੀਆਂ ਅਤੇ ਸੱਭਿਆਚਾਰਕ ਵਖਰੇਵੇਂ ਵੀ ਨੇ। ਪਰ ਜੇ ਅੱਜ ਦੀ ਗੱਲ ਕਰੀਏ ਤਾਂ ਤਕਰੀਬਨ 50 ਬੋਲੀਆਂ ਨੇ ਜਿਹੜੀਆਂ ਆਦਿਵਾਸੀ ਭਾਈਚਾਰੇ ਵੱਲੋਂ ਬੋਲੀਆਂ ਜਾਂਦੀਆਂ ਨੇ। ਧਰਤ ਸੁਹਾਵਣੀ, ਜਲਵਾਯੂ, ਪੌਣ ਪਾਣੀ ਨਾਲ ਉਹਨਾਂ ਦੀ ਸਰੀਰਕ ਅਤੇ ਆਤਮਿਕ ਸਾਂਝ ਦੁਨੀਆ ਲਈ ਵੈਸੇ ਇੱਕ ਵੱਖਰੀ ਮਿਸਾਲ ਹੈ। ਪਰ ਨਾਲ ਹੀ ਸਾਂਝੇ ਕਰਦੇ ਹਾਂ ਕੁਝ ਤੱਤ ਜੋ ਅੱਜ ਦੇ ਆਸਟ੍ਰੇਲੀਆ ਦੇ ਨਾਂ ਨੇ। 1788 'ਚ ਆਸਟ੍ਰੇਲੀਆ 'ਚ ਬਸਤੀਆਂ ਬਣਨੀਆਂ ਸ਼ੁਰੂ ਹੋਈਆਂ। ਅਧਿਕਾਰਿਤ ਤੌਰ 'ਤੇ ਇਹਨੂੰ 1901 'ਚ ਦੇਸ਼ ਦਾ ਦਰਜਾ ਮਿਲਿਆ ਅਤੇ 6 ਰਾਜਾਂ ਅਤੇ 2 ਖੇਤਰੀ ਪ੍ਰਦੇਸ਼ਾਂ 'ਚ ਵੰਡਿਆ ਗਿਆ। ਵੈਸੇ ਬਹੁਤ ਲੋਕ ਨੇ ਜੋ ਸਿਡਨੀ ਦੀ ਓਪਰਾ ਹਾਊਸ ਵਾਲੀ ਫੋਟੋ ਦੇਖ ਕੇ ਇਹਨੂੰ ਦੇਸ਼ ਦੀ ਰਾਜਧਾਨੀ ਮੰਨ ਲੈਂਦੇ ਆ, ਕਿਉਂਕਿ ਇਹੀ ਅੰਤਰਰਾਸ਼ਟਰੀ ਨਕਸ਼ਿਆਂ 'ਤੇ ਇੱਕ ਆਈਕਨ ਵਜੋਂ ਪੇਸ਼ ਕੀਤੀ ਜਾਂਦੀ ਆ। ਅੰਤਰਰਾਸ਼ਟਰੀ ਮੀਡੀਏ 'ਚ ਓਪਰਾ ਹਾਊਸ ਦੀ ਤਸਵੀਰ ਆਸਟ੍ਰੇਲੀਆ ਨੂੰ ਰੂਪਮਾਨ ਕਰਦੀ ਆ। ਪਰ ਨਹੀਂ, ਸਿਡਨੀ ਨਹੀਂ, ਕੈਨਬਰਾ ਇੱਥੋਂ ਦੀ ਰਾਜਧਾਨੀ ਆ, ਜੋ ਸਿਡਨੀ ਅਤੇ ਮੈਲਬਨ ਵਿਚਾਲੇ ਕਿਸੇ ਵੇਲੇ ਰਾਜਧਾਨੀ ਵਾਲਾ ਕਲੇਸ਼ ਮਿਟਾਉਣ ਲਈ ਬਣਾਈ ਗਈ ਸੀ। ਆਸਟ੍ਰੇਲੀਆ ਦੀ ਅੱਜ ਦੀ ਆਬਾਦੀ 25.4 ਮਿਲੀਅਨ ਆ। ਵੈਸੇ ਤਾਂ ਸੈਂਕੜੇ ਬੋਲੀਆਂ ਇੱਥੇ ਬੋਲੀਆਂ ਜਾਂਦੀਆਂ, ਪਰ ਅੰਗਰੇਜ਼ੀ ਨੂੰ ਇੱਥੋਂ ਦੀ ਕੌਮੀ ਭਾਸ਼ਾ ਵਜੋਂ ਮਾਨਤਾ ਮਿਲੀ ਹੋਈ ਆ। ਸਰਕਾਰੀ ਪੱਧਰ 'ਤੇ ਕਿਸੇ ਧਰਮ ਨੂੰ ਮੁੱਖ ਧਰਮ ਵਜੋਂ ਨਹੀਂ ਮੰਨਿਆ ਜਾਂਦਾ, ਪਰ ਈਸਾਈ ਧਰਮ ਨਾਲ ਜੁੜੇ ਲੋਕਾਂ ਦੀ ਇੱਥੇ ਬਹੁਤਾਤ ਹੈ। ਆਸਟ੍ਰੇਲੀਆ ਦੀ ਅਹਿਮੀਅਤ ਇੱਥੋਂ ਦੇ ਬਹੁਤ ਸੱਭਿਆਚਾਰਕ ਭਾਈਚਾਰੇ ਦੀ ਹੋਂਦ ਹਸਤੀ ਨਾਲ ਵੀ ਹੈ। 200 ਤੋਂ ਵੀ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਅਤੇ ਜਿਨ੍ਹਾਂ 'ਚੋਂ ਸਾਡੀ ਪੰਜਾਬੀ ਇੱਕ ਹੈ। ਅਤੇ ਵੱਡੀ ਗੱਲ, ਪੰਜਾਬੀ ਨੂੰ ਆਸਟ੍ਰੇਲੀਆ ਦੀ ਫਾਸਟੈਸਟ ਗਰੋਇੰਗ ਲੈਂਗੁਏਜ, ਜਾਣੀ ਕਿ ਗਿਣਤੀ ਦੇ ਲਿਹਾਜ਼ ਨਾਲ ਸਭ ਤੋਂ ਵੱਧ ਤੇਜ਼ੀ ਨਾਲ ਵਿਕਾਸ ਕਰਦੀ ਭਾਸ਼ਾ ਜਾਂ ਬੋਲੀ ਵਜੋਂ ਵੀ ਮਾਨਤਾ ਪ੍ਰਾਪਤ ਹੈ। ਅਤੇ ਖੈਰ, ਇਹ ਵੀ ਤੁਸੀਂ ਜਾਣਦੇ ਹੀ ਹੋ ਕਿ ਪੰਜਾਬੀ ਬੋਲਣ ਵਾਲੇ ਜ਼ਿਆਦਾਤਰ ਲੋਕਾਂ ਦਾ ਭਾਰਤ ਨਾਲ ਸੰਬੰਧ ਹੈ। ਅਤੇ ਦੇਰ ਕਿਸ ਗੱਲ ਦੀ, ਸ਼ੁਰੂ ਕਰਨ ਜਾ ਰਹੇ ਹਾਂ ਆਸਟ੍ਰੇਲੀਆ ਐਕਸਪਲੇਨਡ, ਇੱਕ ਉਹ ਸੀਰੀਜ਼ ਜਿਹਦੀਆਂ ਕੜੀਆਂ 'ਚ ਅਸੀਂ ਤੁਹਾਨੂੰ ਦੱਸਾਂਗੇ ਆਸਟ੍ਰੇਲੀਅਨ ਲੋਕਾਂ ਦੇ ਰਹਿਣ ਸਹਿਣ, ਬੋਲਣ ਚੱਲਣ, ਖਾਣ ਪੀਣ ਅਤੇ ਘੁੰਮਣ ਫਿਰਨ ਬਾਰੇ ਕੁਝ ਖਾਸ ਤੱਥ, ਖਾਸ ਜਾਣਕਾਰੀ। ਅਤੇ ਇਹਨੂੰ ਸੁਣਨ ਲਈ SBS ਰੇਡੀਓ ਦੀ ਐਪ ਸੰਗ ਸਾਂਝ ਪਾਓ। SBS ਪੰਜਾਬੀ ਲਈ ਮੈਂ ਪ੍ਰੀਤ ਅੰਦਰ ਸਿੰਘ ਗਰੇਵਾਲ।
ਸਤਿ ਸ਼੍ਰੀ ਅਕਾਲ, ਮੈਂ MP ਸਿੰਘ ਆਸਟ੍ਰੇਲੀਆ ਐਕਸਪਲੇਨ ਤੋਂ। ਅੱਜ ਆਸਟ੍ਰੇਲੀਆ ਦੀ ਨਿਵੇਕਲੀ ਖੇਡ ਪਹਿਚਾਣ ਅਤੇ ਦੇਸ਼ ਵਿਚਲੀਆਂ ਸਭ ਤੋਂ ਮਸ਼ਹੂਰ ਖੇਡਾਂ ਦੀ ਗੱਲਬਾਤ ਕਰਨ ਲਈ ਹਾਜ਼ਰ ਹਾਂ। ਖੇਡਾਂ ਆਸਟ੍ਰੇਲੀਆ ਦੇ ਸੱਭਿਆਚਾਰ ਅਤੇ ਰਾਸ਼ਟਰੀ ਪਛਾਣ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਬੇਸ਼ੱਕ ਤੁਸੀਂ ਵੀ ਆਸਟ੍ਰੇਲੀਆ ਦੀ ਕਿਸੇ ਖੇਡ ਵਿੱਚ ਆਪ ਹਿੱਸਾ ਲੈਂਦੇ ਹੋ ਜਾਂ ਇਸ ਦੀ ਕਿਸੇ ਚੈਂਪੀਅਨਸ਼ਿਪ ਦਾ ਹਿੱਸਾ ਬਣਦੇ ਹੋ, ਤਾਂ ਆਸਟ੍ਰੇਲੀਆ ਵਿੱਚ ਬਾਕੀ ਦੁਨੀਆ ਦੇ ਮੁਕਾਬਲੇ ਵਿਭਿੰਨ ਖੇਡਾਂ ਦਾ ਪੇਸ਼ੇਵਰ ਵਾਤਾਵਰਣ ਤੁਹਾਡਾ ਸਵਾਗਤ ਕਰੇਗਾ। ਤੁਹਾਡੀ ਤਰਜੀਹ ਜੋ ਵੀ ਹੋਵੇ, ਤੁਹਾਨੂੰ ਸਮਰਥਨ ਦੇਣ ਲਈ ਖਿਡਾਰੀ, ਟੀਮਾਂ ਅਤੇ ਟੂਰਨਾਮੈਂਟ ਹਰ ਥਾਂ ਉੱਤੇ ਮਿਲ ਜਾਣਗੇ।
ਕਿਹੜੀ ਸਪੋਰਟਸ ਹੈਗੀ ਆ, ਆਲਮੋਸਟ ਇੱਥੇ ਆਸਟ੍ਰੇਲੀਆ ਦੀ ਕਲਚਰ ਦੇ ਵਿੱਚ ਇੰਗਰੇਨ ਹੋਇਆ ਆ, ਆਲਮੋਸਟ ਰਿਲੀਜਨ ਵਾਂਗਰ ਹੋਇਆ ਆ। ਹਰ ਇੱਥੇ ਆਸਟ੍ਰੇਲੀਆ ਦੇ ਰਹਿਣ ਵਾਲੇ ਜੇ ਕਿਤੇ ਆਉਂਦੇ ਇੱਥੇ, ਉਹਨਾਂ ਨੂੰ ਮਹਿਸੂਸ ਹੁੰਦਾ ਤਾਂ ਇੱਥੇ ਰਿਲੀਜਨ ਵਾਂਗਰ ਹਰ ਬੰਦਾ ਰੱਖਦਾ ਸਪੋਰਟਸ ਨੂੰ। ਆਪਣਾ ਏਰੀਅਰ ਕਿੱਥੇ ਹੈਗਾ ਬੰਦੇ ਦਾ, ਯੂਜਲੀ ਉਹ ਇਲਾਕੇ ਨੂੰ ਸਪੋਰਟ ਕਰਦਾ ਹੁੰਦਾ। ਸੋ ਇੱਥੇ ਕਿਹੜੇ ਲੋਕਲ ਕ੍ਰਿਕਟ ਦੇ ਕਲੱਬ ਹੈਗੇ ਆ, ਅਸੀਂ ਹੈਗੇ ਵੈਸਟਰਨ ਸਿਟੀ ਦੇ ਵਿੱਚ, ਸਾਡਾ ਕਲੱਬ ਹੈਗਾ ਸਿਡਨੀ ਥੰਡਰ। ਐਂਡ ਕੋਈ ਮੇ ਬੀ ਮੈਲਬਰਨ ਦੇ ਵਿੱਚ ਹੋਊਗਾ ਉਹ ਮੇ ਬੀ ਏ ਐਫ ਐਲ ਨੂੰ ਸਪੋਰਟ ਕਰਦਾ ਹੋਊਗਾ, ਉਹਨਾਂ ਨੇ ਫਿਰ ਲੋਕਲ ਏ ਐਫ ਐਲ ਦੀ ਕਲੱਬ ਨੂੰ ਜਾਓਗੇ, ਮਾਈ ਪੀ ਐਸੀਡੈਂਟ ਐਂਡ ਮਾਈ ਪੀ ਕੋਈ ਹੋਰ, ਮਾਈ ਪੀ ਰਿਚਮੈਂਡ ਦੀ ਕਲੱਬ ਕੋਈ ਹੋਊਗਾ, ਪਰ ਉਹਨੇ ਆਪਣੇ ਕਲੱਬ ਨੂੰ ਹੀ ਸਪੋਰਟ ਕਰਨਾ, ਇਹਨੂੰ ਇੱਕ ਤਰ੍ਹਾਂ ਦਾ ਪਿੰਡਾਂ ਪਿੰਡਾਂ ਦਾ ਰਾਈਵਲਰੀ ਹੁੰਦੀ ਆ ਉਹ ਸਾਨੂੰ ਮਹਿਸੂਸ ਹੁੰਦੀ ਹੈ ਸਪੋਰਟ ਦੇ ਵਿੱਚੋਂ, ਐਂਡ ਇਟਸ ਰੀਲੀ ਇਨ ਦਾ ਬਲੱਡ ਆ ਹਰ ਆਸਟ੍ਰੇਲੀਅਨ ਵਾਸਤੇ ਦੈਟ ਸਪੋਰਟ ਨੂੰ ਦੇਖਣਾ, ਗੱਲਾਂ ਕਰਨੀਆਂ ਐਂਡ ਅਬਜ਼ਰਵ ਇਟ ਇਨ ਦਾ ਕਮਿਊਨਿਟੀ।
ਚਲੋ ਆਸਟ੍ਰੇਲੀਆ ਦੀਆਂ ਕੁਝ ਮਸ਼ਹੂਰ ਖੇਡਾਂ ਬਾਰੇ ਜਾਣਦੇ ਹੋਏ ਉਹਨਾਂ ਦੇ ਨਿਯਮਾਂ ਅਤੇ ਪ੍ਰਸ਼ੰਸਕਾਂ ਲਈ ਉਹਨਾਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਦੇ ਹਾਂ। ਸ਼ੁਰੂਆਤ ਕਰਦੇ ਹਾਂ ਕ੍ਰਿਕਟ ਤੋਂ। ਬਹੁਤ ਸਾਰੇ ਆਸਟ੍ਰੇਲੀਅਨ ਲੋਕਾਂ ਲਈ ਉਹਨਾਂ ਦਾ ਬਚਪਨ ਟੀਵੀ ਉੱਤੇ ਇਸ ਖੇਡ ਦਾ ਆਨੰਦ ਮਾਣਨ ਦੇ ਨਾਲ ਨਾਲ ਘਰਾਂ ਦੇ ਵਿਹੜੇ ਵਿੱਚ ਕਈ ਘੰਟਿਆਂ ਬੱਧੀ ਇਸ ਨੂੰ ਖੇਡਿਆ ਜਾਣਾ ਸ਼ਾਮਲ ਹੈ। ਕ੍ਰਿਕਟ ਇੱਕ ਅਜਿਹੀ ਖੇਡ ਹੈ ਜਿਸ ਵਿੱਚ ਸਥਾਨਕ ਕਲੱਬਾਂ ਦੀ ਭਾਗੀਦਾਰੀ ਵਧਦੀ ਜਾ ਰਹੀ ਹੈ। ਇਸ ਖੇਡ ਵਿੱਚ 30% ਔਰਤਾਂ ਹੁੰਦੀਆਂ ਹਨ ਅਤੇ ਨਵੇਂ ਖਿਡਾਰੀਆਂ ਵਿੱਚ ਵੀ ਹਰ 10 ਵਿੱਚੋਂ 6 ਕੁੜੀਆਂ ਆ ਰਹੀਆਂ ਨੇ। ਅਤੇ ਜੇਕਰ ਪੇਸ਼ੇਵਰ ਕ੍ਰਿਕਟ ਨੂੰ ਦੇਖਣ ਦੀ ਗੱਲ ਕਰੀਏ ਤਾਂ ਹਰ ਸਾਲ ਗਰਮੀਆਂ ਦੌਰਾਨ 20 ਲੱਖ ਤੋਂ ਜ਼ਿਆਦਾ ਲੋਕ ਇਸ ਦਾ ਆਨੰਦ ਮਾਣਨ ਲਈ ਖੇਡ ਮੈਦਾਨਾਂ ਵਿੱਚ ਪਹੁੰਚਦੇ ਨੇ।
ਕ੍ਰਿਕਟ ਦੀ ਕਿਹੜੀ ਸਮਰ ਦੀ ਗੇਮ ਹੈਗੀ ਆ, ਅਸੀਂ ਦੇਖਣ ਜਾਂਦਾ ਹੁੰਦਾ ਦੈਟ ਸਮਰ ਦੇ ਵਿੱਚ ਬੱਚੇ ਵੀ ਨਾਲ ਨਾਲ ਆ ਜਾਂਦੇ ਆ ਅੱਗੇ ਖੇਡਣ ਵਾਸਤੇ। ਕਿਹੜੀ ਸੀਨੀਅਰ ਟੀਮਾਂ ਆ ਉਹ ਵੀ ਕਲੱਬ ਨੂੰ ਰੈਪ੍ਰਜੈਂਟ ਕਰਦੇ ਆ ਲੋਕਲ ਕਮਿਊਨਿਟੀ ਕੰਪੀਟੀਸ਼ਨ ਐਂਡ ਲੋਕਲ ਡਿਸਟ੍ਰਿਕਟ ਕੰਪੀਟੀਸ਼ਨ ਦੇ ਵਿੱਚ।
ਅਤੇ ਚਲੋ ਅੱਗੇ ਵਧਦੇ ਹੋਏ ਗੱਲ ਕਰਦੇ ਹਾਂ ਫੁੱਟਬਾਲ ਦੀ। ਰਗਬੀ ਨਾਮੀ ਖੇਡ ਨੂੰ ਪਹਿਲਾਂ ਆਸਟ੍ਰੇਲੀਆ ਦੀ ਵਰਕਿੰਗ ਕਲਾਸ ਦੀ ਖੇਡ ਕਿਹਾ ਜਾਂਦਾ ਸੀ, ਪਰ ਸਮੇਂ ਦੇ ਨਾਲ ਇਹ ਸਥਿਤੀ ਹੁਣ ਬਦਲ ਗਈ ਹੈ। ਇਹ ਇੱਕ ਬਹੁਤ ਹੀ ਮਹੱਤਵਪੂਰਨ ਖੇਡ ਹੈ ਜਿਸ ਨੇ ਆਸਟ੍ਰੇਲੀਆ ਵਿੱਚ ਰਹਿੰਦੇ ਭਾਈਚਾਰਿਆਂ ਵਿੱਚ ਏਕਤਾ ਲਿਆਉਣ ਦੇ ਨਾਲ ਨਾਲ ਬਹੁਤ ਸੱਭਿਆਚਾਰਕਤਾ ਦਾ ਵੀ ਡੱਟ ਕੇ ਸਮਰਥਨ ਕੀਤਾ ਹੈ। ਪਰ ਸਿੱਧੀ ਦੇ ਤੌਰ 'ਤੇ ਰਗਬੀ ਏ ਐਫ ਐਲ ਦਾ ਆਨੰਦ ਦਿੰਦੀ ਹੈ ਅਤੇ ਇਹ ਖਾਸ ਕਰਕੇ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਵਿੱਚ ਜ਼ਿਆਦਾ ਪ੍ਰਚਲਿਤ ਹੈ। ਹਰ ਸਾਲ ਇੱਥੇ ਇੱਕ ਸਟੇਟ ਆਫ ਓਰੀਜਨ ਨਾਮੀ ਖਾਸ ਖੇਡ ਹੁੰਦੀ ਹੈ ਜਿਸ ਵਿੱਚ ਨਿਊ ਸਾਊਥ ਵੇਲਜ਼ ਵਿੱਚ ਜਨਮੇ ਖਿਡਾਰੀ ਜਿਨ੍ਹਾਂ ਨੂੰ ਬਲੂਜ਼ ਕਿਹਾ ਜਾਂਦਾ ਹੈ, ਕੁਈਨਜ਼ਲੈਂਡ ਵਿੱਚ ਜਨਮੇ ਖਿਡਾਰੀ ਜਿਨ੍ਹਾਂ ਨੂੰ ਮੈਰੂਨਜ਼ ਕਿਹਾ ਜਾਂਦਾ ਹੈ ਦੇ ਵਿਰੁੱਧ ਖੇਡਦੇ ਨੇ।
ਕਿਹੜੀ ਰਗਬੀ ਲੀਗ ਦੀ ਗੇਮ ਆ, ਉਹਦੇ ਵਿੱਚ 13 ਪਲੇਅਰ ਹੁੰਦੇ ਆ ਔਨ ਫੀਲਡ ਐਂਡ ਆ ਮੇਨ ਗੇਮ ਇੱਥੇ ਈਸਟਰਨ ਸਾਈਡ ਆਫ ਆਸਟ੍ਰੇਲੀਆ ਵਿੱਚ ਖੇਡਦੇ ਆ, ਪ੍ਰੋਡੋਮੀਨੈਂਟਲੀ ਨਿਊ ਸਾਊਥ ਵੇਲਜ਼ ਐਂਡ ਕੁਈਨਜ਼ਲੈਂਡ ਵਿੱਚ ਖੇਡਦੇ ਹੁੰਦੇ ਆ। ਸਿਰਫ ਇੱਕ ਟੀਮ ਹੈਗੀ ਆ ਵਿਕਟੋਰੀਆ ਦੇ ਵਿੱਚ ਕਿਹੜੀ ਮੈਲਬਰਨ ਸਟੋਰਮਸ ਆ ਐਂਡ ਦੂਜੇ ਪਾਸੇ ਦੂਜੀ ਸਟੇਟਾਂ 'ਚ ਕੋਈ ਪ੍ਰੈਜੈਂਸ 'ਚ ਕੋਈ ਕਲੱਬ ਹੈਗੇ ਨੇ। ਪਰ ਮੇਨ ਰਗਬੀ ਲੀਗ ਦਾ ਸਭ ਤੋਂ ਬਿਗੈਸਟ ਸਟੈਂਡ ਹੁੰਦਾ ਐਜ਼ ਅ ਸਟੇਟ ਵਰਜ਼ਨ, ਉਹ ਹੁੰਦੀ ਆ ਨਿਊ ਸਾਊਥ ਵੇਲਜ਼ ਐਂਡ ਕੁਈਨਜ਼ਲੈਂਡ ਦੇ ਵਿੱਚੋਂ ਗੇਮ ਹੁੰਦੀ ਆ ਐਂਡ ਉਹ ਕਦੀ ਕਦੀ ਇੰਟਰਨੈਸ਼ਨਲ ਗੇਮ ਤੋਂ ਵੀ ਵੱਧ ਇੰਟਰਸਟ ਹੁੰਦਾ ਇੱਥੇ ਸਟੇਟ ਦੇਖਣ ਵਾਲਿਆਂ ਨੂੰ।
ਅਸਲ ਵਿੱਚ ਰਗਬੀ ਦੀਆਂ ਦੋ ਕਿਸਮਾਂ ਹਨ, ਰਗਬੀ ਯੂਨੀਅਨ ਅਤੇ ਰਗਬੀ ਲੀਗ। ਖਾਸ ਤੌਰ 'ਤੇ ਪ੍ਰਸਿੱਧ ਹਨ ਰਗਬੀ ਵਰਲਡ ਕੱਪ ਵਾਲੀਆਂ ਖੇਡਾਂ ਜਿਨ੍ਹਾਂ ਦਾ ਰੂਪ ਯੂਨੀਅਨ ਦੇ ਨਾਲ ਮੇਲ ਖਾਂਦਾ ਹੈ। ਰਗਬੀ ਵਰਲਡ ਕੱਪ ਖੇਡਾਂ ਦਾ ਦੀਵਾਨਾ ਹੈ ਆਸਟ੍ਰੇਲੀਆ। ਇਸ ਨੂੰ ਦੇਖਣ ਲਈ ਜ਼ਰੂਰੀ ਹੈ ਇਸ ਖੇਡ ਦੇ ਨਿਯਮ ਸਮਝਣੇ, ਨਹੀਂ ਤਾਂ ਉਲਝਣ ਪੈਦਾ ਹੋ ਸਕਦੀ ਹੈ।
ਰਗਬੀ ਯੂਨੀਅਨ ਉਹਦੇ ਫਰਕ ਇੰਨਾ ਤਾਂ ਉਹਦੇ 15 ਪਲੇਅਰ ਹੁੰਦੇ ਆ, ਯੂਜੂਲੀ ਇੱਥੇ ਨਿਊ ਸਾਊਥ ਵੇਲਜ਼ ਐਂਡ ਕੁਈਨਜ਼ਲੈਂਡ ਵਿੱਚ ਡੋਮੀਨੈਂਸ ਹੈਗੀ ਆ ਐਂਡ ਪਰ ਉਹਦੇ ਰੂਲ ਥੋੜ੍ਹੇ ਅਲੱਗ ਆ ਇਨ ਟਰਮਸ ਆਫ ਵਿਊਅਰਸ਼ਿਪ, ਜਿਹੜੇ ਦੇਖਣ ਵਾਲੇ ਹੈਗੇ ਆ, ਵੈਰੀ ਪਾਪੂਲਰ ਸਪੋਰਟ ਹੈਗੀ ਆ, ਪਰ ਰਗਬੀ ਲੀਗ ਉਹ ਤੋਂ ਅਸੀਂ ਕਹੋਗੇ ਥੋੜ੍ਹਾ ਜਿਹਾ ਜ਼ਿਆਦਾ ਪਾਪੂਲਰ ਹੈਗੀ ਆ ਦੇਖਣ ਵਾਸਤੇ।
ਚਲੋ ਹੁਣ ਜਾਣਦੇ ਹਾਂ ਜੀ ਆਸਟ੍ਰੇਲੀਅਨ ਰੂਲਸ ਫੁੱਟਬਾਲ ਏ ਐਫ ਐਲ ਬਾਰੇ, ਜਿਸ ਨੂੰ ਆਸਟ੍ਰੇਲੀਅਨ ਲੋਕ ਫੁੱਟੀ ਵੀ ਕਹਿੰਦੇ ਨੇ। ਇਸ ਨੂੰ ਵਿਕਟੋਰੀਆ ਦੇ ਨਾਲ ਨਾਲ ਪੱਛਮੀ ਆਸਟ੍ਰੇਲੀਆ, ਦੱਖਣੀ ਆਸਟ੍ਰੇਲੀਆ ਅਤੇ ਤਸਮਾਨੀਆ ਵਿੱਚ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸ ਦੇ ਇੱਕ ਸੀਜ਼ਨ ਵਾਲੀ ਖੇਡ ਨੂੰ 6 ਮਿਲੀਅਨ ਲੋਕਾਂ ਵੱਲੋਂ ਦੇਖਿਆ ਜਾਂਦਾ ਹੈ, ਜਦਕਿ ਰਗਬੀ ਨੂੰ 1 ਮਿਲੀਅਨ ਤੋਂ ਜ਼ਿਆਦਾ ਲੋਕ ਦੇਖਦੇ ਹਨ। ਏ ਐਫ ਐਲ ਰਗਬੀ ਅਤੇ ਸੌਕਰ ਵਿੱਚ ਕੀ ਫਰਕ ਹੈ ਜਾਣਦੇ ਹਾਂ।
AFL, rugby and soccer, 4 different sports ho gaye and fark hai gaya, first to see kaise kitne player field de vich hai gaya, rugby league vich 13 player hunde ya, rugby union 15 hunde ya ਇਹ ਸੈਲ ਦੇ ਵਿੱਚ 18 ਪਲੇਅਰ ਹੁੰਦੇ ਆ ਐਂਡ ਸੌਕਰ ਦੇ ਵਿੱਚ ਹੁੰਦੇ ਆ 11 ਪਲੇਅਰ। ਕਿਹੜਾ ਸਾਈਜ਼ ਹੈਗਾ ਫੀਲਡ ਦਾ ਉਹ ਵੀ ਵੱਖਰਾ ਹੁੰਦਾ। ਸੋ ਕਿਹੜਾ ਏ ਐਫ ਐਲ ਦਾ ਫੀਲਡ ਸਾਨੂੰ ਲੱਗਦਾ ਥੋੜ੍ਹਾ ਜਿਹਾ ਗੋਲ ਗੋਲ ਜਿਹਾ ਹੈਗਾ, ਅੱਗੇ ਕਬੱਡੀ ਗਰਾਊਂਡ ਤੋਂ ਜ਼ਿਆਦਾ ਡਿੱਗ ਗਿਆ, ਉਹ ਗੋਲ ਗੋਲ ਹੈਗਾ। ਕਿਹੜੇ ਰਗਬੀ ਲੀਗ ਯੂਨੀਅਨ ਐਂਡ ਸੌਕਰ ਦੇ ਹੈਗੇ ਆ ਜ਼ਿਆਦਾ ਰੈਕਟੈਂਗਲ ਸ਼ੇਪ ਜਿਹੇ ਹੋ ਜਾਂਦੇ ਆ। ਦੂਜੀ ਗੱਲ ਕਿਹੜੀ ਬੋਲ ਹੈਗੀ ਆ, ਕਿਹੜੀ ਬੋਲ ਵੱਧਦੇ ਆ, ਸੌਕਰ ਵਿੱਚ ਗੋਲ ਬੋਲ ਹੋ ਜਾਂਦੀ ਆ। ਕਿਹੜੀ ਰਗਬੀ ਲੀਗ ਐਂਡ ਰਗਬੀ ਯੂਨੀਅਨ ਐਂਡ ਏ ਐਸ ਐਲ ਦੀ ਬੋਲ ਹੈਗੀ ਆ, ਉਹਦਾ ਸ਼ੇਪ ਥੋੜ੍ਹਾ ਜਿਹਾ ਵੱਖਰਾ ਹੁੰਦਾ, ਥੋੜ੍ਹਾ ਜਿਹਾ ਅਸੀਂ ਕਹਿ ਦਿੰਦੇ ਹਾਂ ਇਟਸ ਐਨ ਓਵਲ ਸ਼ੇਪ, ਪੇਡ ਸ਼ੇਪ ਮਗਰ ਬੋਲ ਹੋ ਜਾਂਦਾ। ਐਂਡ ਆਹ ਬਿਗੇਸਟ ਡਿਫਰੈਂਸ ਹੈਗਾ। ਐਂਡ ਓਬਵੀਅਸਲੀ ਈਚ ਗੇਮ ਦੀ ਰੂਲਸ ਵੱਖਰੀਆਂ ਹੈਗੀਆਂ।
ਆਸਟ੍ਰੇਲੀਆ ਦੇ ਤਕਰੀਬਨ ਹਰ ਸਮਾਜਿਕ ਇਕੱਠ ਵਿੱਚ ਖੇਡਾਂ ਦੀ ਹੀ ਗੱਲ ਹੁੰਦੀ ਹੈ ਅਤੇ ਕਈ ਲੋਕ ਤਾਂ ਗੱਲਾਂ ਬਾਤਾਂ ਦੁਆਰਾ ਹੀ ਮੁਕਾਬਲੇਬਾਜ਼ੀ ਦੀ ਹੱਦ ਤੱਕ ਪਹੁੰਚ ਜਾਂਦੇ ਨੇ। ਇਸੇ ਤਰ੍ਹਾਂ ਛੋਟੇ ਬੱਚੇ ਵੀ ਸਾਰਾ ਸਾਲ ਹੀ ਕਈ ਪ੍ਰਕਾਰ ਦੀਆਂ ਖੇਡਾਂ ਨਾਲ ਜੁੜੇ ਰਹਿੰਦੇ ਨੇ।
ਤੁਸੀਂ ਕਹਿ ਸਕਦੇ ਇੱਥੇ ਸਾਰੇ ਡਰੈਸ ਅਪ ਕਰਕੇ ਜਾਂਦੇ ਆ, ਆਪਣੀ ਪੂਰੀ ਯੂਨੀਫਾਰਮ ਪਾ ਕੇ ਜਾਂਦੇ, ਸਪੋਰਟਰ ਗੀਅਰ ਪਾ ਕੇ ਜਾਂਦੇ ਆ। ਐਂਡ ਵਨ ਆਫ ਦ ਟਾਈਮ ਕਿਹੜੇ ਅਸੀਂ ਕਹਿੰਦੇ ਬੱਚੇ ਵੀ ਪਰ ਐਡਲਟ ਵੀ ਉਹ ਸਾਈਨ ਬਣਾ ਕੇ ਲੈ ਕੇ ਜਾਂਦੇ ਗੇਮ ਨੂੰ। ਐਂਡ ਇੱਧਰ ਡਿਫਰੈਂਟ ਡਿਫਰੈਂਟ ਚੀਜ਼ਾਂ ਕਰਦੇ ਆ, ਪਰ ਜ਼ਰੂਰ ਉੱਥੇ ਮਿਲ ਮੰਗਰ ਐਟਮੋਸਫੀਅਰ ਹੁੰਦੀ ਹੁੰਦੀ ਆ। ਸੋ ਇਟਸ ਨੋਟ ਜਸਟ ਗੇਮ ਦੇਖਣ ਜਾਂਦੇ ਆ, ਪਰ ਉੱਥੇ ਪੂਰਾ ਐਕਸਪੀਰੀਅੰਸ ਹੁੰਦਾ ਸਟੇਡੀਅਮ 'ਚ ਜਾ ਕੇ ਗੇਮ ਦੇਖਣ ਵਾਸਤੇ।
ਏ ਐਫ ਐਲ ਖੇਡਾਂ ਦਾ ਸਭ ਤੋਂ ਮਹੱਤਵਪੂਰਨ ਗੇੜ ਇੰਡੀਜਨਸ ਖੇਡਾਂ ਵਾਲਾ ਹੁੰਦਾ ਹੈ, ਜਿਸ ਵਿੱਚ ਐਬੋਰੀਜਨਲ ਐਂਡ ਟੋਰਸ ਸਟੇਟ ਆਈਲੈਂਡਰ ਸੱਭਿਆਚਾਰ ਨੂੰ ਭਰ ਕੇ ਮਨਾਇਆ ਜਾਂਦਾ ਹੈ।
ਕਿਹੜੀ ਇੰਡੀਜਨਸ ਪਾਪੂਲੇਸ਼ਨ ਹੈਗੀ ਆ, ਕਿਹੜੀ ਫਸਟ ਨੇਸ਼ਨ ਪੀਪਲ ਹੈਗੇ ਆਸਟ੍ਰੇਲੀਆ ਦੇ, ਉਹ ਸਪੋਰਟ ਦੇ ਵਿੱਚ ਜ਼ਰੂਰ ਸ਼ਾਮਿਲ ਹੁੰਦੇ ਆ। ਇਟ ਇਜ਼ ਲੋਅਰ ਦੈਨ ਦੂਜੀ ਪਾਪੂਲੇਸ਼ਨ ਤੋਂ ਘੱਟ ਆ। ਸਿਰਫ 6 ਗੇਮਾਂ 'ਚ ਅਸੀਂ ਦੇਖ ਸਕਦੇ ਹਾਂ ਕਿਹੜੀ ਪਾਰਟੀਸੀਪੇਸ਼ਨ ਆ, ਉਹ ਹੈਗੀ ਆ ਬਾਸਕਟਬਾਲ ਦੇ ਵਿੱਚ, ਟੱਚ ਫੁੱਟਬਾਲ ਦੇ ਵਿੱਚ, ਨੈੱਟਬਾਲ ਦੇ ਵਿੱਚ, ਕ੍ਰਿਕਟ ਦੇ ਵਿੱਚ, ਮਾਰਸ਼ਲ ਆਰਟਸ ਐਂਡ ਆਸਟ੍ਰੇਲੀਅਨ ਫੁੱਟਬਾਲ।
ਫੁੱਟੀ ਤੋਂ ਅਗਲਾ ਕਦਮ ਹੈ ਫੁੱਟਬਾਲ ਦਾ। ਜਾਣਦੇ ਹਾਂ ਕਿ ਆਸਟ੍ਰੇਲੀਅਨ ਲੋਕ ਬਾਕੀ ਸੰਸਾਰ ਵਾਂਗ ਇਸ ਖੇਡ ਨੂੰ ਫੁੱਟਬਾਲ ਦੀ ਥਾਂ 'ਤੇ ਸੌਕਰ ਕਿਉਂ ਕਹਿੰਦੇ ਨੇ। ਇਸ ਦੇ ਨਾਮ ਤੋਂ ਲੱਗਦਾ ਹੈ ਕਿ ਇਸ ਦਾ ਮੂਲ ਅਮਰੀਕਾ ਹੋਵੇਗਾ, ਪਰ ਇਹ ਅਸਲ ਵਿੱਚ ਇੰਗਲੈਂਡ ਤੋਂ ਆਇਆ ਹੈ, ਜਿੱਥੋਂ ਇਸ ਖੇਡ ਦੀ ਸ਼ੁਰੂਆਤ ਵੀ ਹੋਈ ਸੀ। ਕੁਝ ਸਮੇਂ ਤੱਕ ਅੰਗਰੇਜ਼ ਲੋਕ ਇਸ ਖੇਡ ਨੂੰ ਐਸੋਸੀਏਸ਼ਨ ਫੁੱਟਬਾਲ ਵੀ ਕਹਿੰਦੇ ਰਹੇ ਅਤੇ ਛੋਟੇ ਨਾਮ ਵਜੋਂ ਇਸ ਨੂੰ ਸੌਕਰ ਕਿਹਾ ਜਾਣ ਲੱਗਾ। ਪਰ ਸਮੇਂ ਦੇ ਨਾਲ ਬ੍ਰਿਟਿਸ਼ ਲੋਕਾਂ ਨੇ ਇਸ ਛੋਟੇ ਨਾਮ ਨੂੰ ਵਿਸਾਰ ਦਿੱਤਾ, ਜਦਕਿ ਅਮਰੀਕੀ ਲੋਕਾਂ ਨੇ ਆਪਣੀ ਖੇਡ ਨੂੰ ਯੂਰੋਪੀਅਨ ਤਰਜ਼ ਦੀ ਖੇਡ ਨਾਲੋਂ ਅਲੱਗ ਕਰਨ ਵਾਸਤੇ ਇਸ ਨੂੰ ਜ਼ਿਆਦਾ ਸੌਕਰ ਕਹਿਣਾ ਹੀ ਸ਼ੁਰੂ ਕਰ ਦਿੱਤਾ।
ਸੌਕਰ 11 ਪਲੇਅਰ ਹੁੰਦੇ ਫੀਲਡ ਦੇ ਵਿੱਚ, ਇੱਥੇ ਸੌਕਰ ਨੰਬਰ 1 ਪਾਰਟਿਸਿਪੇਟਡ ਆਰਗਨਾਈਜ਼ ਸਪੋਰਟ ਆ ਆਸਟ੍ਰੇਲੀਆ ਦੇ ਵਿੱਚ। ਇੱਥੇ 1.7 ਮਿਲੀਅਨ ਪਲੇਅਰ ਖੇਡਦੇ ਆ, ਛੋਟੀ ਉਮਰ ਤੋਂ ਐਡਲਟ ਤੱਕ। ਨਾਲ ਦਾ ਕਿਹੜੀ ਸੌਕਰ ਆ, ਇਟਸ ਵਰਲਡ ਗੇਮ ਆ ਸਾਡੀ, ਪੂਰੀ ਦੁਨੀਆਂ ਦੇ ਵਿੱਚ ਨੰਬਰ 1 ਗੇਮ ਆ, ਨੰਬਰ 1 ਵਾਚਡ ਗੇਮ ਇਜ਼ ਵੈਲ। ਐਂਡ ਅਸੀਂ 2 ਸਾਲ ਪਹਿਲਾਂ ਸਟਾਰਟ ਕੀਤਾ ਸੀਗਾ ਵੈਸਟਰਨ ਸਿਡਨੀ ਸਪੋਰਟਸ ਫੈਸਟੀਵਲ, ਐਂਡ ਮੇਨ ਸਪੋਰਟ ਉੱਤੇ ਸੌਕਰ ਸੀ। ਐਂਡ ਉਹਦਾ ਏਮ ਸੀਗਾ ਅਸੀਂ ਵੈਸਟਰਨ ਸਿਡਨੀ ਦੇ ਵਿੱਚ ਹਰ ਕਮਿਊਨਿਟੀ ਨੈਸ਼ਨੈਲਿਟੀ ਉੱਥੇ ਲੈ ਕੇ ਆਉਣੀ ਆ। ਇੱਥੇ ਵੈਸਟਰਨ ਸਿਡਨੀ ਵਿੱਚ 320 ਕੁ ਨੈਸ਼ਨੈਲਿਟੀਜ਼ ਹੈਗੀਆਂ ਐਂਡ ਕਮਿਊਨਿਟੀਜ਼, ਅਸੀਂ ਉੱਥੇ ਇਨਵਾਈਟ ਕੀਤਾ ਸਾਰਿਆਂ ਨੂੰ। 100-102 ਕਮਿਊਨਿਟੀਆਂ ਨੈਸ਼ਨੈਲਿਟੀਆਂ ਇਕੱਠੀਆਂ ਕੀਤੀਆਂ ਐਂਡ ਅਸੀਂ ਸੌਕਰ ਮੇਨ ਸਪੋਰਟ 'ਚ ਲਾ ਕੇ ਉਹਨਾਂ ਨੂੰ ਅਸੀਂ ਇੱਕ ਪਲੇਟਫਾਰਮ ਦਿੱਤਾ ਕਮਿਊਨੀਕੇਟ ਕਰਨ ਨੂੰ ਇੱਚ ਅਦਰ। ਉਹਨਾਂ ਦੀ ਲੈਂਗੁਏਜਿਸ ਵੱਖਰੀਆਂ ਵੱਖਰੀਆਂ ਸੀਗਾ, ਕੋਈ ਸਾਊਥ ਅਮੈਰੀਕਾ ਤੋਂ ਸੀਗਾ, ਕੋਈ ਯੂਰਪ ਤੋਂ ਸੀਗਾ, ਕੋਈ ਸੈਂਟਰਲ ਅਮੈਰੀਕਾ, ਕੋਈ ਵੱਖਰੀਆਂ ਵੱਖਰੀਆਂ ਪਾਸਿਓਂ ਸਾਰੇ ਸੀਗੇ। ਪਰ ਉਹਨਾਂ ਦੀ ਲੈਂਗੁਏਜ ਜ਼ਰੂਰ ਵੱਖਰੀ ਸੀਗੀ, ਪਰ ਉਹਨਾਂ ਦਾ ਕਿਹੜਾ ਸਪੋਰਟ ਸੀਗਾ ਉਹ ਉਹਨਾਂ ਦਾ ਕਾਮਨ ਲੈਂਗੁਏਜ ਸੀਗਾ। ਸੋ ਸਪੋਰਟ ਇੱਕ ਵਹੀਕਲ ਬਣ ਜਾਂਦਾ ਕਮਿਊਨਿਟੀ ਨੂੰ ਯੂਨਾਈਟ ਕਰਨ ਵਾਸਤੇ।
ਵਿਲੱਖਣ ਗੱਲ ਇਹ ਹੈ ਕਿ ਆਸਟ੍ਰੇਲੀਆ ਵਿੱਚ ਸੌਕਰ ਜਾਂ ਫੁੱਟਬਾਲ ਨੂੰ ਯੂਰਪੀ ਦੇਸ਼ਾਂ ਵਾਂਗ ਵੱਡੇ ਪੱਧਰ 'ਤੇ ਨਹੀਂ ਦੇਖਿਆ ਜਾਂਦਾ, ਪਰ ਫਿਰ ਵੀ ਆਸਟ੍ਰੇਲੀਆ ਦੇ ਬੱਚਿਆਂ ਅਤੇ ਬਾਲਗਾਂ ਦੀ ਇਹ ਪਸੰਦੀਦਾ ਖੇਡ ਹੈ। ਇਸ ਖੇਡ ਦੀ ਰਾਸ਼ਟਰੀ ਸੰਸਥਾ ਆਸਟ੍ਰੇਲੀਅਨ ਫੁੱਟਬਾਲ ਐਸੋਸੀਏਸ਼ਨ AFA ਹੈ, ਜੋ ਪੁਰਸ਼ਾਂ ਅਤੇ ਔਰਤਾਂ ਦੀ ਲੀਗ ਨੂੰ ਨਿਯਮਤ ਕਰਦੀ ਹੈ। ਆਸਟ੍ਰੇਲੀਆ ਦੀਆਂ ਰਾਸ਼ਟਰੀ ਟੀਮਾਂ ਜੋ ਵਿਸ਼ਵ ਅਤੇ ਏਸ਼ੀਅਨ ਕੱਪ ਵਿੱਚ ਭਾਗ ਲੈਂਦੀਆਂ ਹਨ ਦੇ ਨਾਮ ਸੌਕਰੂਜ਼ ਪੁਰਸ਼ਾਂ ਲਈ ਅਤੇ ਮੈਟਿਲਡਾਸ ਔਰਤਾਂ ਦੀ ਟੀਮ ਲਈ ਰੱਖੇ ਹੋਏ ਹਨ। 2023 ਵਾਲੇ ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਆਸਟ੍ਰੇਲੀਆ ਕਰੇਗਾ। ਅਤੇ ਦੋਸਤੋ, ਸਾਨੂੰ ਆਸਟ੍ਰੇਲੀਆ ਵਿੱਚ ਟੈਨਿਸ ਦੀ ਚਮਕ ਦਮਕ ਨੂੰ ਵੀ ਨਹੀਂ ਭੁੱਲਣਾ ਚਾਹੀਦਾ, ਕਿਉਂਕਿ ਇਹ ਹਰ ਸਾਲ ਵਿਸ਼ਵ ਦੇ 4 ਸਭ ਤੋਂ ਵਕਾਰੀ ਟੈਨਿਸ ਟੂਰਨਾਮੈਂਟਾਂ ਵਿੱਚੋਂ ਇੱਕ ਦੀ ਮੇਜ਼ਬਾਨੀ ਕਰਦਾ ਹੈ। ਮੈਲਬਰਨ ਆਸਟ੍ਰੇਲੀਆ ਓਪਨ ਦਾ ਮੇਜ਼ਬਾਨ ਹੈ ਅਤੇ ਸਾਲ 1905 ਵਿੱਚ ਪਹਿਲੀ ਵਾਰ ਇਸ ਦੀ ਮੇਜ਼ਬਾਨੀ ਕੀਤੀ ਗਈ ਸੀ। ਅੰਕੜੇ ਦਰਸਾਉਂਦੇ ਹਨ ਕਿ 15 ਸਾਲਾਂ ਤੋਂ ਉੱਪਰ ਦੇ ਤਕਰੀਬਨ 1 ਮਿਲੀਅਨ ਲੋਕ ਟੈਨਿਸ ਖੇਡਦੇ ਹਨ। ਨੌਜਵਾਨਾਂ ਵਿੱਚ ਇਹ ਖੇਡ ਖਾਸ ਕਰਕੇ ਪ੍ਰਚਲਿਤ ਹੈ।
ਟੈਨਿਸ ਆਸਟ੍ਰੇਲੀਆ ਦੇ ਵਿੱਚ ਸੈਕਿੰਡ ਹਾਈਐਸਟ ਪਲੇਡ ਗੇਮ ਆ। 1.2 ਮਿਲੀਅਨ ਪਲੇਅਰ ਖੇਡਦੇ ਟੈਨਿਸ ਆਸਟ੍ਰੇਲੀਆ ਦੇ ਵਿੱਚ। ਐਂਡ ਕਿਹੜੇ ਮੈਲਬਰਨ ਦੇ ਵਿੱਚ ਸਾਰਿਆਂ ਨੂੰ ਪਤਾ ਹੁੰਦਾ ਦਾ 2 ਹਫ਼ਤੇ ਮੈਲਬਰਨ ਦੇ ਵਿੱਚ ਆਸਟ੍ਰੇਲੀਅਨ ਓਪਨ ਚੱਲਣਾ ਦੇ ਬੈਸਟ ਪਲੇਅਰ ਦੁਨੀਆ ਦੇ ਵਿੱਚ ਉੱਥੇ ਆਉਂਦੇ ਆ। ਐਂਡ ਆ ਮੌਕਾ ਹੁੰਦਾ ਦਾ ਆਸਟ੍ਰੇਲੀਆ ਨੂੰ ਪੂਰੇ 2 ਹਫ਼ਤੇ ਵਾਸਤੇ ਜੀ ਐਕਸਪੋਜ਼ ਹੁੰਦੇ ਆ ਟੀਵੀ ਦਾ ਆਉਂਦਾ ਹੁੰਦਾ। ਐਂਡ ਵਨ ਆਫ ਦਾ ਬੈਸਟ ਗੇਮਸ ਦੇਖਣ ਵਾਸਤੇ।
ਹੁਣ ਗੱਲ ਕਰ ਲੈਂਦੇ ਹਾਂ ਜੀ ਗੋਲਫ ਦੀ ਵੀ। ਬੇਸ਼ੱਕ ਇਸ ਨੂੰ ਟੀਵੀ ਜਾਂ ਲਾਈਵ ਦੇਖਣ ਵਿੱਚ ਬਹੁਤਾ ਮਜ਼ਾ ਤਾਂ ਨਹੀਂ ਆਉਂਦਾ, ਪਰ ਆਸਟ੍ਰੇਲੀਅਨ ਲੋਕ ਇਸ ਨੂੰ ਖੇਡਣਾ ਬਹੁਤ ਪਸੰਦ ਕਰਦੇ ਨੇ। ਤਕਰੀਬਨ 460,000 ਆਸਟ੍ਰੇਲੀਅਨ ਗੋਲਫ ਕਲੱਬਾਂ ਦੇ ਨਾਲ ਜੁੜੇ ਹੋਏ ਨੇ ਅਤੇ 1 ਮਿਲੀਅਨ ਲੋਕ ਇਸ ਨੂੰ ਖੇਡਦੇ ਵੀ ਹਨ। ਆਸਟ੍ਰੇਲੀਆ ਦੇ ਕਈ ਰਾਜਾਂ ਵਿੱਚ ਵਧੀਆ ਗੋਲਫ ਕੋਰਸ ਬਣੇ ਹੋਏ ਨੇ। ਸਭ ਤੋਂ ਜ਼ਿਆਦਾ ਪ੍ਰਚਲਿਤ ਹੈ ਆਸਟ੍ਰੇਲੀਅਨ ਓਪਨ ਗੋਲਫ, ਜੋ ਕਿ ਹਰੇਕ ਸਾਲ ਦੇ ਅੰਤ ਵਿੱਚ ਕਰਵਾਇਆ ਜਾਂਦਾ ਹੈ। ਥੋਰੋਬ੍ਰੈਡ ਹਾਰਸ ਰੇਸਿੰਗ ਆਸਟ੍ਰੇਲੀਆ ਦੀ ਇੱਕ ਮਹੱਤਵਪੂਰਨ ਅਤੇ ਮਸ਼ਹੂਰ ਖੇਡ ਹੈ। ਘੋੜ ਦੌੜ ਅਤੇ ਹੋਰ ਮੁਕਾਬਲਿਆਂ ਦੌਰਾਨ ਜੂਆ ਖੇਡਣਾ ਆਸਟ੍ਰੇਲੀਅਨ ਲੋਕਾਂ ਲਈ ਬਹੁਤ ਮਨੋਰੰਜਨ ਭਰਿਆ ਹੁੰਦਾ ਹੈ। ਬਾਕੀ ਦੇਸ਼ਾਂ ਦੇ ਮੁਕਾਬਲੇ ਆਸਟ੍ਰੇਲੀਆ ਵਿੱਚ ਘੋੜ ਦੌੜ ਦੇ ਸਭ ਤੋਂ ਜ਼ਿਆਦਾ ਮੈਦਾਨ ਹਨ। ਅਸਲ ਘੋੜਿਆਂ ਦੀ ਗਿਣਤੀ ਵਿੱਚ ਆਸਟ੍ਰੇਲੀਆ ਸੰਯੁਕਤ ਰਾਜ ਤੋਂ ਬਾਅਦ ਦੂਜੇ ਨੰਬਰ 'ਤੇ ਆਉਂਦਾ ਹੈ। ਕੈਲੰਡਰ ਸਾਲ ਦੀ ਸਭ ਤੋਂ ਵੱਡੀ ਰੇਸ ਮੈਲਬਰਨ ਕੱਪ ਹੈ।
ਹੋਰਸ ਰੇਸਿੰਗ ਆ, ਇਟਸ ਵੈਰੀ ਪਾਪੂਲਰ ਸਪੋਰਟ ਦੇਖਣ ਵਾਸਤੇ। ਇੱਥੇ ਮੋਰ ਆਫ ਦੈਨ ਨੋਟ ਇੱਥੇ ਇੱਕ ਫੈਸ਼ਨ ਫੈਸਟੀਵਲ ਸ਼ੁਰੂ ਹੋ ਜਾਂਦਾ ਦੈਟ ਮੈਲਬਰਨ ਕੱਪ ਟਾਈਮ ਦੇ ਵਿੱਚ। ਅਸੀਂ ਇਹਨੂੰ ਸਪਰਿੰਗ ਫੈਸਟੀਵਲ ਕਹਿ ਦਿੰਦੇ ਹਾਂ। ਮੈਂ ਗਿਆ ਹਾਂ ਮੈਲਬਰਨ ਕੱਪ ਦੇ ਵਿੱਚ। ਇੱਥੇ ਹੁੰਦਾ ਇਜ਼ ਦੈਟ ਫਲੈਮਿੰਗਟਨ ਮੈਲਬਰਨ ਦੇ ਵਿੱਚ। ਐਂਡ ਉੱਥੇ ਪੂਰੇ ਡੇ ਦੇ ਵਿੱਚ ਰੇਸਾਂ ਹੁੰਦੀਆਂ, ਹਰ ਘੰਟੇ 'ਤੇ ਰੇਸ ਹੁੰਦੀ ਆ। ਆਲਮੋਸਟ ਉੱਥੇ ਕੋਈ ਜਗ੍ਹਾ ਨਹੀਂ ਹੁੰਦੀ ਖੜ੍ਹਨ ਵਾਸਤੇ। ਐਂਡ ਪੂਰੇ ਡੇ ਵਾਸਤੇ ਇੱਕ ਫੈਸਟੀਵਲ ਮੰਗਰ ਹੋ ਜਾਂਦਾ। ਹਰ ਬੰਦਾ ਆਪਣੀ ਬੈਸਟ ਆਊਟਫਿਟ ਪਾਉਂਦਾ ਜਾਂਦਾ, ਸੂਟ ਪਾਉਂਦਾ। ਐਂਡ ਸਾਡੇ ਵਾਸਤੇ ਅਸੀਂ ਆਪਣੀ ਸੂਟ ਪਾ ਕੇ ਅਸੀਂ ਦਸਤਾਰ ਬੰਨ੍ਹੀ ਹੁੰਦੀ ਆ। ਐਂਡ ਇਟਸ ਅ ਗ੍ਰੇਟ ਐਟਮੋਸਫੀਅਰ ਉੱਥੇ।
ਆਸਟ੍ਰੇਲੀਆਈ ਖੇਡਾਂ ਇੱਕਜੁੱਟਤਾ ਪ੍ਰਦਾਨ ਕਰਨ ਵਾਲੀਆਂ ਹੁੰਦੀਆਂ ਹਨ। ਸਾਡੇ ਸੱਭਿਆਚਾਰਕ ਪਿਛੋਕੜ ਅਤੇ ਜ਼ਿੰਦਗੀ ਵਿੱਚ ਦਿਲਚਸਪੀ ਵੱਖੋ ਵੱਖਰੀ ਹੋਣ ਦੇ ਬਾਵਜੂਦ ਵੀ ਆਸਟ੍ਰੇਲੀਆ ਦੀਆਂ ਖੇਡਾਂ ਅਤੇ ਇਹਨਾਂ ਦੇ ਕਲੱਬ ਲੱਖਾਂ ਲੋਕਾਂ ਨੂੰ ਇੱਕ ਸਾਂਝੀ ਪਛਾਣ ਦਿੰਦੇ ਹਨ ਅਤੇ ਇਸ ਨਾਲ ਜੁੜੀ ਟੀਮ ਭਾਵਨਾ ਦੁਆਰਾ ਆਸਟ੍ਰੇਲੀਆਈ ਲੋਕਾਂ ਨੂੰ ਖੇਡ ਪ੍ਰਤੀ ਜਨੂੰਨ ਜਿਹਾ ਪੈਦਾ ਹੋ ਜਾਂਦਾ ਹੈ। ਆਸਟ੍ਰੇਲੀਆ ਐਕਸਪਲੇਨ ਲੜੀ ਦੇ ਇਸ ਖੇਡਾਂ ਵਾਲੇ ਭਾਗ ਨੂੰ ਸੁਣਨ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ। ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ। ਇਸ ਨੂੰ ਦੂਜਿਆਂ ਨਾਲ ਵੀ ਜ਼ਰੂਰ ਸਾਂਝਾ ਕਰਿਓ।